ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵਡ ਅਵਰ ਨ ਕੋਏ ਜਿਓ ਰਹਾਉ ਪੈ ਪਾਏ ਮਨਾਈ ਸੋਏ ਜਿਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵਡ ਅਵਰ ਨ ਕੋਏ ਜਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰ ਰਹੇ ਹੋ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਪੂਰੇ ਭਾਗਾਂ ਵਾਲਿਆਂ ਨੂੰ ਹੀ ਸਤਿਗੁਰੂ ਦੇ ਦਰਸ਼ਨ ਦੀਦਾਰੇ ਹੁੰਦੇ ਹਨ। ਪੰਚਮ ਪਾਤਸ਼ਾਹ ਸਤਿਗੁਰੂ ਦੇ ਹੀ ਪਵਿੱਤਰ ਬਚਨ ਹਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਚਾਹੁੰਦਾ ਤੇ ਹਰ ਕੋਈ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਮੈਨੂੰ ਸਤਿਗੁਰੂ ਦੇ ਦਰਸ਼ਨ ਦੀਦਾਰੇ ਹੋਣ। ਪਰ ਹਜ਼ੂਰ ਕਹਿੰਦੇ ਜਦੋਂ ਮੇਰੇ ਵਾਹਿਗੁਰੂ ਦਾ ਪੂਰਨ ਕਰਮ ਹੋਵੇ, ਪੂਰਨ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ, ਤੇ ਫੇਰ ਹੀ ਸਤਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਹਨ। ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਹੀ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ, ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਹਜ਼ੂਰ ਨੇ ਪਿਛਲੇ ਸ਼ਬਦ ਵਿੱਚ ਫਰਮਾਇਆ ਸੀ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਕਿਸਨੂੰ ਆਖਿਆ ਜਾਂਦਾ ਹੈ? ਹਜ਼ੂਰ ਕਹਿੰਦੇ ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੋਵੇ, ਜਿੱਥੇ ਕੇਵਲ ਨਾਮ ਬਾਣੀ ਦਾ ਹੀ ਉਚਾਰਨ ਹੁੰਦਾ ਹੋਵੇ, ਏਕੋ ਨਾਮ ਹੁਕਮ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਸੰਗਤ ਵਿੱਚ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦਾ ਇਹ ਹੁਕਮ ਹੈ, ਬਸ ਇੱਕ ਨਾਮ ਦੇ ਨਾਲ ਜੁੜੋ, ਨਾਨਕੈ ਘਰ ਕੇਵਲ ਨਾਮ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਤਕਾਮ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਹੁਕਮ ਨਾਮ ਜਪਣ ਦਾ, ਬਈ ਸਤਿਗੁਰੂ ਨੇ ਸਾਨੂੰ ਬੁਝਾ ਦਿੱਤਾ। ਸਤਸੰਗਤ ਵਿੱਚ ਆਉਣ ਦਾ ਲਾਭ ਤਾਂ ਹੀ ਹੈ ਜੇ ਅਸੀਂ ਇੱਥੋਂ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਜੇ ਇੱਥੋਂ ਕੁਝ ਅਸੀਂ ਖੱਟ ਕੇ ਲੈ ਜਾਵੀਏ, ਜੇ ਇੱਥੇ ਆ ਕੇ ਅਸੀਂ ਕੁਝ ਗ੍ਰਹਿਣ ਕਰਕੇ ਨਾ ਲੈ ਕੇ ਗਏ ਤਾਂ ਸਾਨੂੰ ਇੱਥੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਹੋ ਸਕਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਪਰਪਾਰ ਹੈ। ਭੱਟਾਂ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੰਬੰਧ ਵਿੱਚ ਲਿਖਿਆ ਹੈ, ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁਕਹਿ ਰੇ ਮਨ ਬੇਦ ਬਪੇਦ ਨਾ ਜਾਨ ਬੀਓ, ਪ੍ਰਤਸ਼ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਸੀ, ਅਤੇ ਭੱਟਾਂ ਨੇ ਇਹ ਵੀ ਕਹਿ ਦਿੱਤਾ, ਤਾਰਨ ਗਗਨ ਨਾ ਉਖੰਡ ਮੈਂ ਹੈ ਜੋਤ ਸਵੈਰੂਪੀ ਰਹੇ ਹੋ, ਪਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ। ਇਹ ਦੁਨੀਆਂ ਦੇ ਲੋਗੋ, ਤੁਸੀਂ ਰੱਬ ਦੀ ਤਲਾਸ਼ ਕਰ ਰਹੇ ਹੋ, ਆਓ ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹਨ ਤਾਂ ਗੁਰੂ ਅਰਜਨ ਦੇ ਮਹਾਰਾਜ ਦੇ ਆ ਕੇ ਦਰਸ਼ਨ ਕਰ ਲਵੋ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਗੁਰੂ ਦੇ ਦਰਸ਼ਨ ਕਰ ਲਏ, ਸਮਝ ਲਓ ਰੱਬ ਦੇ ਹੀ ਦਰਸ਼ਨ ਹੋ ਗਏ, ਕਿਉਂਕਿ ਸਤਿਗੁਰੂ ਦੇ ਬਚਨ ਨੇ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਅੰਤਰ ਹੈ ਹੀ ਨਹੀਂ। ਜਿਹੜਾ ਗੁਰੂ ਅਤੇ ਪਰਮੇਸ਼ਰ ਵਿੱਚ ਅੰਤਰ ਸਮਝਦਾ ਹੈ ਤਾਂ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਜਿਨ ਕੇ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਓਏ ਨਰਾ। ਜਿਨ੍ਹਾਂ ਦੇ ਮਨ ਦੇ ਵਿੱਚ ਇਹ ਅੰਤਰ ਹੈ, ਗੁਰੂ ਅਤੇ ਰੱਬ ਨੂੰ ਵੱਖ ਵੱਖ ਸਮਝਦੇ ਨੇ, ਉਹ ਜਿਹੋ ਜਿਹੇ ਪਸ਼ੂ ਹੋਣ ਅਤੇ ਉਹ ਜਿਹੇ ਉਹ ਮਨੁੱਖ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਅਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਦੇ ਨਾਲ ਜੋ ਜੋ ਸੁੱਖ ਜੋ ਜੋ ਦਾਤਾਂ ਪ੍ਰਾਪਤ ਹੋਈਆਂ ਹਨ ਉਹਨਾਂ ਦਾ ਬਹੁਤ ਸੋਹਣੇ ਸੁਚੱਜੇ ਢੰਗ ਦੇ ਨਾਲ ਜ਼ਿਕਰ ਕੀਤਾ ਹੈ। ਜਿਹੜੀਆਂ ਪਹਿਲੀਆਂ ਸਿਧਾਂਤਕ ਪੰਕਤੀਆਂ ਹਨ ਅਤੇ ਰਹਾਉ ਦੀਆਂ ਪੰਕਤੀਆਂ ਵੀ ਹਨ, ਇਹਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਪ੍ਰਸੰਨ ਕਰ ਸਕਦੇ ਹਾਂ ਅਤੇ ਕਿਵੇਂ ਉਸ ਦੇ ਨਾਲ ਸਾਡਾ ਮਿਲਾਪ ਹੋ ਸਕਦਾ ਹੈ। ਇਹ ਦੋ ਪ੍ਰਸ਼ਨਾਂ ਦਾ ਉੱਤਰ ਬਹੁਤ ਸੋਹਣੇ ਅਤੇ ਸਰਲ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਲਓ ਆਪ ਸੰਗਤਾਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਪੈ ਪਾਏ ਮਨਾਈ ਸੋਏ ਜੀਓ। ਪਾਏ ਦਾ ਅਰਥ ਹੈ ਚਰਨ, ਆਪਾਂ ਪੰਜਾਬੀ ਦੇ ਵਿੱਚ ਪੈਰ ਵੀ ਕਹਿ ਦਿੰਦੇ ਹਾਂ। ਕਲਗੀਧਰ ਪਾਤਸ਼ਾਹ ਨੇ ਵੀ ਇਹ ਸ਼ਬਦ ਵਰਤਿਆ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਉੱਥੇ ਵੀ ਪਾਏ ਦਾ ਅਰਥ ਚਰਨ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਪੈ ਪਾਏ ਮਨਾਈ ਸੋਏ ਜੀਓ, ਵੀ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ, ਪੈ ਪਾਏ ਮਨਾਈ ਸੋਏ ਜੀਓ, ਉਸਦੇ ਪਾਏ ਦਾ ਅਰਥ ਹੈ ਚਰਣੀ ਪੈ ਕੇ, ਔਰ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਕਰਕੇ ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਪ੍ਰਸੰਨ ਕਰਨਾ ਹੈ। ਇਹ ਮਨਾਈ ਦਾ ਅਰਥ ਇਹ ਨਾ ਸਮਝ ਲੈਣਾ ਬਈ ਕਿਸੇ ਰੁੱਸੇ ਨੂੰ ਮਨਾਉਣ ਦੀ ਗੱਲ ਹੈ। ਉਹ ਵਾਹਿਗੁਰੂ ਪਰਮੇਸ਼ਰ ਉਹ ਕਦੇ ਕਿਸੇ ਨਾਲ ਗੁੱਸੇ 'ਤੇ ਹੁੰਦਾ ਹੀ ਨਹੀਂ, ਇਸ ਲਈ ਮਨਾਈ ਦਾ ਅਰਥ ਬਈ ਉਹਨੂੰ ਪ੍ਰਸੰਨ ਕਿਵੇਂ ਕਰਨਾ। ਪੈ ਪਾਏ ਮਨਾਈ ਸੋਏ ਜੀਓ, ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਪੈ ਕੇ, ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਕਰਕੇ ਅਤੇ ਉਸਨੂੰ ਪ੍ਰਸੰਨ ਕਰਨਾ ਚਾਹੀਦਾ ਹੈ।
ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵਡ ਅਵਰ ਨ ਕੋਏ ਜੀਓ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਪੁਰਖ ਨੇ ਮਿਲਾਇਆ ਹੈ, ਪੂਰਨ ਅਤੇ ਸੱਚੇ ਸਤਿਗੁਰੂ ਨੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਾਇਆ ਹੈ। ਤਿਸ ਜੇਵਡ ਅਵਰ ਨਾ ਕੋਈ ਜੀਓ, ਅਤੇ ਨਾਲ ਸਾਨੂੰ ਇਹ ਵੀ ਗੱਲ ਸਮਝਾ ਦਿੱਤੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ, ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ ਉਸ ਵਾਹਿਗੁਰੂ ਪਰਮੇਸ਼ਰ ਜਿਤਨਾ ਵੱਡਾ ਹੋਰ ਕੋਈ ਵੀ ਨਹੀਂ ਹੈ, ਗੁਰ ਜੈਸਾ ਨਾ ਹੀ ਕੋ ਦੇਵ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਨੇ, ਮੈਂ ਨਾ ਗਣੇਸ਼ਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੌ ਲਿਵ ਲਾਗੀ ਮੋਰੀ ਪਗ ਐਨ ਸੌ। ਉਹ ਵਾਹਿਗੁਰੂ ਸਭ ਤੋਂ ਵੱਡਾ ਹੈ, ਉਸ ਵਾਹਿਗੁਰੂ ਪਰਮੇਸ਼ਰ ਜਿੱਡਾ ਵੱਡਾ ਹੋਰ ਕੋਈ ਦੇਵੀ ਦੇਵਤਾ ਕੋਈ ਪੀਰ ਪੈਗੰਬਰ ਕੋਈ ਰਹਿਬਰ ਅਤੇ ਅਵਤਾਰ ਵੀ ਨਹੀਂ ਹੋ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਰਾਜਨ ਕੋ ਰਾਜ ਮਹਾਰਾਜਨ ਕੋ ਰਾਜ ਹੈ, ਉਹਦੇ ਬਾਰੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਸ ਵਾਹਿਗੁਰੂ ਪਰਮੇਸ਼ਰ ਨੂੰ ਹਜ਼ੂਰ ਨੇ ਸਾਚਾ ਸਾਹਿਬ ਸਾਚ ਨਾਈ ਸੱਚਾ ਸਾਹਿਬ ਆਖਿਆ ਹੈ, ਅਤੇ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਸੋ ਪਾਤਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਉਹਨੂੰ ਜਿਹੜੇ ਦੁਨੀਆਂ ਦੇ ਪਾਤਸ਼ਾਹ ਨੇ ਅਤੇ ਦੇਵਤਿਆਂ ਦੇ ਪਾਤਸ਼ਾਹ ਨੇ ਉਹਨਾਂ ਦਾ ਵੀ ਪਾਤਸ਼ਾਹ ਦੱਸਿਆ, ਤਿਸ ਜੇਵੜ ਅਵਰ ਨਾ ਕੋਈ ਜੀਉ, ਉਸ ਅਕਾਲ ਪੁਰਖ ਵਾਹਿਗੁਰੂ ਜਿਤਨਾ ਵੱਡਾ ਹੋਰ ਕੋਈ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਦੋਹਰੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਦੇਹ ਦਾ ਜ਼ਿਕਰ ਕੀਤਾ, ਇੰਨਾ ਸੂਖਮ ਅਤੇ ਇੰਨਾ ਗੰਭੀਰ ਸਿਧਾਂਤ ਗੁਰੂ ਮਹਾਰਾਜ ਨੇ ਵਰਣਨ ਕੀਤਾ ਹੈ। ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਾਸ ਕਰੋਰ ਜਲੇਸ਼। ਹੁਣ ਦੇਖ ਲਓ ਤਿਸ ਜੇਵਡ ਅਵਰਨਾ ਕੋਈ ਜੀਓ, ਉਹ ਅਕਾਲ ਪੁਰਖ ਵਾਹਿਗੁਰੂ ਕਿਤਨਾ ਵੱਡਾ ਹੋਵੇਗਾ। ਉਸ ਅਕਾਲ ਪੁਰਖ ਦੀ ਦੇਹ ਦੇ ਅੰਦਰ ਕੋਟਕ ਬਿਸ਼ਨ ਮਹੇਸ਼, ਕਰੋੜਾਂ ਹੀ ਵਿਸ਼ਨੂੰ ਅਤੇ ਸ਼ਹਿਵ ਮਹੇਸ਼ ਸ਼ਿਵਜੀ ਵਰਗੇ ਦੇਵਤੇ ਵਸ ਰਹੇ ਨੇ, ਕਰੋੜਾਂ ਹੀ, ਇੱਕ ਨਹੀਂ ਦੋ ਨਹੀਂ ਚਾਰ ਨਹੀਂ, ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਕਰੋੜਾਂ ਹੀ ਇੰਦਰ ਦੇਵਤਿਆਂ ਦੇ ਪਾਤਸ਼ਾਹ ਅਤੇ ਕਰੋੜਾਂ ਹੀ ਬ੍ਰਹਮਾ ਵਰਗੇ ਦੇਵਤੇ ਉਹਦੀ ਦੇਹ ਵਿੱਚ ਵਸ ਰਹੇ ਨੇ, ਰਵ ਸੱਸ ਕਰੋੜ ਜਲੇਸ ਅਤੇ ਕਰੋੜਾਂ ਹੀ ਸੂਰਜ ਅਤੇ ਚੰਦਰਮਾ, ਅਤੇ ਜਲੇਸ ਦਾ ਅਰਥ ਹੈ ਵਰਣ ਦੇਵਤੇ, ਉਹ ਵੀ ਕਰੋੜਾਂ ਹੀ ਉਹਦੇ ਵਿੱਚ ਵਸਦੇ ਨੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿਤਨਾ ਵੱਡਾ ਹੋਵੇਗਾ। ਹਾਂ, ਸਤਿਗੁਰੂ ਨੇ ਉਹਦੇ ਬਾਰੇ ਇਹ ਸੰਕੇਤ ਦਿੱਤਾ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਵ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ, ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਬਈ ਉਸ ਵਾਹਿਗੁਰੂ ਪਰਮੇਸ਼ਰ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ, ਅਤੇ ਜੇ ਉਸਨੂੰ ਭਾਈ ਮਿਲਣਾ ਹੈ ਤਾਂ ਗੁਰੂ ਦੀ ਕਿਰਪਾ ਦੁਆਰਾ ਮਿਲਿਆ ਜਾਂਦਾ, ਅਤੇ ਜੇ ਉਸਨੂੰ ਖੁਸ਼ ਕਰਨਾ ਹੈ ਪੈ ਪਾਏ ਮਨਾਈ ਸੋਏ ਜੀ, ਉਹਦੇ ਪੈਰੀਂ ਪਾ ਕੇ ਉਸਨੂੰ ਮਨਾਉਣਾ ਚਾਹੀਦਾ, ਉਸਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਜਦੋਂ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਫੜ ਕੇ ਉਹਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਾਂਗੇ, ਉਹ ਸਾਡੇ ਤੇ ਜ਼ਰੂਰ ਪ੍ਰਸੰਨ ਹੋਵੇਗਾ।
ਗੋਸਾਈ ਮਹਿੰਡਾ ਇੱਠੜਾ ਅਮ ਅਬੇ ਥਾਵਹ ਮਿੱਠੜਾ।
ਰਹਾਓ ਬਿਸਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿਤਨਾ ਪਿਆਰ ਹੈ। ਹਜ਼ੂਰ ਕਹਿੰਦੇ ਗੁਸਾਈ ਮਹਿੰਡਾ ਇੱਠੜਾ, ਗੁਸਾਈ ਦਾ ਅਰਥ ਹੈ ਗੋ ਪ੍ਰਿਥਵੀ ਦਾ ਸਾਈਂ ਮਾਲਕ ਅਕਾਲ ਪੁਰਖ। ਗੁਸਾਈ ਮਹਿੰਡਾ ਇੱਠੜਾ, ਉਹ ਮੇਰਾ ਸਾਈਂ, ਮਹਿੰਡਾ ਦਾ ਅਰਥ ਹੈ ਮੇਰਾ, ਉਹ ਮੇਰਾ ਗੁਸਾਈਂ, ਮੇਰਾ ਖਾਵੰਦ, ਉਹ ਮੇਰਾ ਮਾਲਕ। ਇੱਠੜਾ ਦਾ ਅਰਥ ਬਹੁਤ ਪਿਆਰਾ ਹੈ, ਕਿੰਨਾ ਕੁ ਪਿਆਰਾ ਹੈ। ਅਮ ਅੱਬੇ ਥਾਵੋ ਮਿੱਠ, ਅਮ ਦਾ ਅਰਥ ਹੈ ਅੰਮਾ, ਅਤੇ ਅੱਬਾ ਕਹਿੰਦੇ ਨੇ ਪਿਤਾ ਨੂੰ, ਇਹ ਮੁਸਲਮਾਨ ਪਿਤਾ ਨੂੰ ਅੱਬਾ ਜਾਨ ਕਹਿ ਕੇ ਬੁਲਾਉਂਦੇ ਨੇ ਅਤੇ ਮਾਂ ਨੂੰ ਅੰਮਾ ਕਹਿ ਕੇ ਬੁਲਾਉਂਦੇ ਨੇ। ਹਜ਼ੂਰ ਕਹਿੰਦੇ ਨੇ ਅਮ ਅੱਬੇ ਥਾਵੋ ਮਿੱਠੜਾ, ਜਿਵੇਂ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਦੇ ਨਾਲ ਬਹੁਤ ਪਿਆਰ ਹੁੰਦਾ, ਪਰ ਹਜ਼ੂਰ ਕਹਿੰਦੇ ਸਾਨੂੰ ਤੇ ਮਾਤਾ ਪਿਤਾ ਨਾਲੋਂ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਹੁਤਾ ਮਿੱਠਾ ਲੱਗਦਾ ਹੈ।
ਭੈਣ ਭਾਈ ਸਭ ਸੱਜਣਾ ਤੁਧ ਜੇਹਾ ਨਾਹੀ ਕੋਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਭੈਣਾਂ ਵੀ ਹੁੰਦੀਆਂ ਨੇ ਤੇ ਭਰਾ ਵੀ ਹੁੰਦੇ ਨੇ, ਭੈਣਾਂ ਭਰਾਵਾਂ ਦਾ ਆਪਸ ਵਿੱਚ ਬਹੁਤ ਪਵਿੱਤਰ ਤੇ ਗੂੜਾ ਪਿਆਰ ਵੀ ਹੁੰਦਾ ਹੈ, ਤੇ ਹੋਰ ਜਿਤਨੇ ਵੀ ਸਾਰੇ ਮਿੱਤਰ ਸੱਜਣ ਸੁਨੇਹੀ ਨੇ, ਪਰ ਹਜ਼ੂਰ ਕਹਿੰਦੇ ਤੁਧ ਜਿਹਾ ਨਾਹੀ ਕੋਈ ਜੀਓ, ਹੇ ਪਿਆਰੇ ਜੀਓ, ਤੇਰੇ ਵਰਗਾ ਪਿਆਰਾ ਹੋਰ ਕੋਈ ਵੀ ਨਹੀਂ ਹੈ। ਕਿਉਂਕਿ ਜਿਨ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਫਿਰ ਉਹ ਐਸਾ ਪਿਆਰ ਹੁੰਦਾ ਹੈ, ਮਾਤਾ ਪਿਤਾ ਤੋਂ ਵੀ ਉਹ ਪਿਆਰ ਨਹੀਂ ਮਿਲ ਸਕਦਾ, ਭੈਣਾਂ ਭਰਾਵਾਂ ਤੋਂ ਵੀ ਉਹ ਸਨੇਹ ਨਹੀਂ ਮਿਲ ਸਕਦਾ, ਮਿੱਤਰਾਂ ਸੱਜਣਾਂ ਤੋਂ ਵੀ ਉਹ ਪਿਆਰ ਨਹੀਂ ਮਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਤੇਰੇ ਵਰਗਾ ਹੋਰ ਕੋਈ ਵੀ ਸਾਨੂੰ ਪਿਆਰਾ ਨਹੀਂ ਹੈ।
ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੇਰੇ ਹੁਕਮ ਦੇ ਵਿੱਚ ਹੀ ਸਾਵਣ ਆਇਆ, ਸਾਉਣ ਦਾ ਮਹੀਨਾ ਆਇਆ, ਅਤੇ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੈ, ਵਰਖਾ ਹੁੰਦੀ ਹੈ, ਅਤੇ ਜ਼ਿਮੀਂਦਾਰ ਲੋਕ ਹਲ ਵਾਹੁੰਦੇ ਨੇ ਅਤੇ ਨਾਲ ਫਸਲ ਬੀਜਦੇ ਹਨ। ਹਜ਼ੂਰ ਕਹਿੰਦੇ ਨੇ ਤੇਰੇ ਹੁਕਮ ਦੇ ਵਿੱਚ ਹੀ ਸਾਡੇ ਲਈ ਸਾਉਣ ਆਇਆ ਹੈ, ਮੈਂ ਸਤ ਕਾ ਹਲ ਜੋ ਆਇਆ, ਅਤੇ ਮੈਂ ਸਤ ਦਾ ਹਲ, ਜਿਹੜਾ ਸੱਚ ਬੋਲਣਾ ਹੈ, ਸਤ ਪ੍ਰਤੱਗੀ ਹੋਣਾ ਹੈ, ਬੋਲੀਏ ਸੱਚ ਧਰਮ ਝੂਠ ਨਹਿ ਬੋਲੀਏ, ਮੈਂ ਸੱਤ ਦਾ ਹਲ ਜੋ ਆਇਆ ਦਾ ਅਰਥ ਜੋੜਨਾ ਕੀਤਾ। ਜਿਵੇਂ ਸਾਉਣ ਦਾ ਮਹੀਨਾ ਚੜ੍ਹਿਆ ਹੋਵੇ ਅਤੇ ਮੀਂਹ ਪੈਂਦਾ ਹੈ ਅਤੇ ਜ਼ਿਮੀਂਦਾਰ ਹਲ ਜੋੜਦੇ ਨੇ, ਇਸੇ ਤਰ੍ਹਾਂ ਹੇ ਵਾਹਿਗੁਰੂ ਜੀ ਤੇਰੇ ਹੁਕਮ ਦੇ ਵਿੱਚ ਹੀ ਇਹ ਸਾਵਣ ਦਾ ਅਰਥ ਹੈ, ਜਿਹੜਾ ਸ਼ੌਂਕ ਅਵਸਥਾ ਦਾ ਸਾਉਣ ਦਾ ਮਹੀਨਾ ਆਇਆ ਹੈ ਅਤੇ ਮੈਂ ਇਹਦੇ ਵਿੱਚ ਸਤ ਕਾ ਹਲ ਜੋ ਆਇਆ, ਜਿਹੜਾ ਸੱਚ ਦਾ ਹਲ ਜੋ ਆਇਆ ਦਾ ਅਰਥ ਜੋੜਨਾ ਕੀਤਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੀ ਸੱਚੀ ਵਿਚਾਰ ਹੈ, ਗੁਰਬਾਣੀ ਦੀ ਤਲਾਸ਼ ਹੈ, ਇਹ ਮੈਂ ਸੱਚ ਦਾ ਹਲ ਜੋ ਆਇਆ ਦਾ ਅਰਥ ਜੋੜਨਾ ਕੀਤਾ ਹੈ।
ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਮੈਂ ਹੁਣ ਆਸ ਕਰਕੇ ਆਪਣੇ ਮਨ ਵਿੱਚ ਕੋਈ ਉਮੀਦ ਇੱਛਾ ਲੈ ਕੇ ਨਾਮ ਦਾ ਬੀਜ ਬੀਜਣ ਲੱਗਿਆ ਹਾਂ, ਅਤੇ ਤੁਸੀਂ ਕਿਰਪਾ ਕਰੋ ਹਰ ਬੋਹਲ ਬਖਸ਼ ਜਮਾਏ ਜੀਓ। ਹੇ ਵਾਹਿਗੁਰੂ ਜੀ, ਆਪਣੀ ਬਖਸ਼ਿਸ਼ ਦਾ ਬੋਹਲ ਜਮਾਏ ਜੀਓ, ਤੁਸੀਂ ਪੈਦਾ ਕਰੋ ਹੇ ਪਿਆਰੇ ਪ੍ਰਭੂ ਜੀਓ। ਤੇਰੇ ਹੁਕਮ ਦੇ ਵਿੱਚ ਇਹ ਜਿਹੜੀ ਸ਼ੌਂਕ ਅਵਸਥਾ ਸਾਉਣ ਦਾ ਮਹੀਨਾ ਆ ਕੇ ਚੜ੍ਹਿਆ ਅਤੇ ਮੈਂ ਸੱਚੀ ਵਿਚਾਰ ਦਾ ਹਲ ਜੋੜਿਆ ਹੈ, ਮੈਂ ਮੰਦੇ ਵਿੱਚ ਆਸ ਉਮੀਦ ਰੱਖ ਕੇ ਨਾਮ ਦਾ ਬੀਜ ਬੀਜਣ ਲੱਗਾ ਹਾਂ ਅਤੇ ਤੁਸੀਂ ਮਹਾਰਾਜ ਹੁਣ ਕਿਰਪਾ ਕਰੋ, ਬਖਸ਼ਿਸ਼ ਦਾ ਬੋਹਲ ਪੈਦਾ ਕਰ ਦਿਓ। ਭਾਵ ਇੰਨਾ ਅੰਨ ਧਨ ਪੈਦਾ ਹੋਵੇ ਅਤੇ ਬਸ ਖੁਸ਼ੀਆਂ ਹੀ ਖੁਸ਼ੀਆਂ, ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਪ੍ਰਾਪਤ ਹੋ ਜਾਵੇ। ਇੱਕ ਹੈ ਬਾਹਰਲੀ ਖੇਤੀ, ਦੂਸਰੀ ਹੈ ਭਗਤੀ ਦੀ ਖੇਤੀ। ਜਿਹੜੀ ਭਗਤੀ ਦੀ ਖੇਤੀ ਹੈ ਉਹਦੇ ਬਾਰੇ ਸਤਿਗੁਰੂ ਮਹਾਰਾਜ ਇੱਥੇ ਚਾਨਣਾ ਪਾ ਰਹੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਭਗਤੀ ਦੀ ਖੇਤੀ ਬਾਰੇ ਬਹੁਤ ਸੋਹਣੇ ਢੰਗ ਦੇ ਨਾਲ ਸਾਨੂੰ ਸਮਝਾਇਆ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰੋਂ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜੰਮ ਸੀ ਸੇ ਘਰ ਪਾਗਠ ਦੇਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਖੇਤੀ ਦਾ ਸਾਰਾ ਹੀ ਢੰਗ ਤਰੀਕਾ ਸਮਝਾਇਆ। ਮਨ ਹਾਲੀ, ਬਈ ਮਨ ਨੂੰ ਹਾਲੀ ਬਣਾਉਣਾ, ਹਾਲੀ ਹੁੰਦਾ ਹਲ ਵਾਹੁਣ ਵਾਲਾ, ਮਨ ਨੂੰ ਹਾਲੀ ਬਣਾਉਣਾ ਹੈ। ਮਨ ਹਾਲੀ ਕਿਰਸਾਣੀ ਕਰਨੀ ਅਤੇ ਭਗਤੀ ਦੀ ਖੇਤੀ ਕਰਨੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਾਰੋਂ ਪਾਣੀ ਅਤੇ ਵੈਰਾਗ ਦਾ ਪਾਣੀ ਵੀ ਸਿੰਜਣਾ, ਤਨ ਖੇਤ ਅਤੇ ਸਰੀਰ ਨੂੰ ਖੇਤ ਬਣਾਉਣਾ। ਜੇ ਖੇਤ ਨਾ ਹੋਵੇ ਖੇਤੀ ਕਿੱਥੋਂ ਹੋ ਸਕਦੀ ਹੈ। ਸਰੀਰ ਨੂੰ ਖੇਤ ਬਣਾਉਣਾ ਹੈ ਅਤੇ ਮਨ ਨੂੰ ਹਾਲੀ ਬਣਾ ਕੇ ਵਿਚਾਰ ਦਾ ਹੱਲ ਜੋੜਨਾ ਹੈ ਅਤੇ ਫਿਰ ਭਗਤੀ ਦੀ ਖੇਤੀ ਕਰਨੀ ਹੈ, ਵੈਰਾਗ ਦਾ ਪਾਣੀ ਸਿੰਜਣਾ ਹੈ ਅਤੇ ਬੀਜ ਕਿਹੜਾ ਬੀਜਣਾ। ਹਜ਼ੂਰ ਕਹਿੰਦੇ ਨਾਮ ਬੀਜ, ਨਾਮ ਦਾ ਬੀਜ ਬੀਜਣਾ। ਇੱਥੇ ਵੀ ਹਜ਼ੂਰ ਕਹਿੰਦੇ ਨੇ ਨਾਉ ਬੀਜਣ ਲੱਗਾ ਆਸ ਕਰ। ਉੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਦਾ ਬੀਜ ਬੀਜ ਕੇ ਸੰਤੋਖ ਦਾ ਸੁਹਾਗਾ ਵੀ ਫੇਰਨਾ ਹੈ। ਕਿਉਂਕਿ ਜਦੋਂ ਕੋਈ ਜ਼ਿਮੀਂਦਾਰ ਖੇਤ ਵਿੱਚ ਕੋਈ ਬੀਜ ਬੀਜਦਾ ਹੈ ਅਤੇ ਜੇ ਸੁਹਾਗਾ ਨਾ ਫੇਰੀਏ ਤਾਂ ਕਈ ਵਾਰੀ ਉਹ ਬੀਜਾਂ ਨੂੰ ਜਾਨਵਰ ਚੁੱਕ ਕੇ ਲੈ ਜਾਂਦੇ ਨੇ, ਅਤੇ ਜਾਂ ਜਿਹੜਾ ਬੀਜ ਬਾਹਰ ਪਿਆ ਰਹੇ ਧਰਤੀ ਵਿੱਚ ਮਿੱਟੀ ਵਿੱਚ ਨਾ ਜਾਵੇ ਅਤੇ ਉਹ ਉੱਗਦਾ ਨਹੀਂ ਹੈ। ਇਸੇ ਲਈ ਸੁਹਾਗਾ ਫੇਰਨਾ ਵੀ ਜ਼ਰੂਰੀ ਹੈ। ਹਜ਼ੂਰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਜਿਹੜਾ ਗਰੀਬੀ ਵਾਲਾ ਵੇਸ ਧਾਰਨ ਕਰਕੇ ਰੱਖਣਾ ਹੈ, ਇਹ ਮਾਨੋ ਇਹ ਰਖਵਾਲਾ ਬਿਠਾਉਣਾ, ਇਹ ਆਪਣੀ ਖੇਤੀ ਦੀ ਰਾਖੀ ਕਰਨੀ ਹੈ। ਪਾਓ ਕਰਮ ਕਰ ਜੰਮ ਸੀ, ਜਿਹੜਾ ਵਾਹਿਗੁਰੂ ਦੇ ਨਾਲ ਪ੍ਰੇਮ ਪੈਦਾ ਹੋਣਾ ਅਤੇ ਇਹਦੇ ਨਾਲ ਇਹ ਭਗਤੀ ਦੀ ਖੇਤੀ ਪਾਓ ਕਰਕੇ ਸੰਘਣੀ ਪੈਦਾ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੇ ਕਰ ਪਾਗਠ ਦੇਖ ਪਾਏ, ਜਿਹੜੇ ਸੰਘਣੀ ਖੇਤੀ ਚੰਗੀ ਖੇਤੀ ਕਰਦੇ ਨੇ ਅਤੇ ਫਿਰ ਉਹਨਾਂ ਦੇ ਘਰ ਦੇ ਵਿੱਚ ਅੰਨ ਵੀ ਅਤੇ ਧਨ ਵੀ ਆ ਜਾਂਦਾ ਹੈ। ਜਿਸ ਘਰ ਦੇ ਵਿੱਚ ਬਹੁਤਾ ਧਨ ਹੋਵੇ ਕਹਿੰਦੇ ਵੀ ਇਹ ਤਾਂ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ। ਸੇ ਕਰ ਪਾਗਠ ਦੇਖ, ਪਾਗਠ ਕਹਿੰਦੇ ਨੇ ਸ਼ਾਹੂਕਾਰ ਨੂੰ, ਕਿਸੇ ਤਨਾੜ ਬੰਦੇ ਨੂੰ। ਉਹੀ ਅਸਲੀ ਤਨਾੜ ਅਮੀਰ ਬੰਦੇ, ਚੰਗੇ ਫਾਰਮਰ, ਪੈਸੇ ਵਾਲੇ ਸਮਝੇ ਜਾ ਸਕਦੇ ਨੇ ਜਿਹੜੇ ਐਸੀ ਖੇਤੀ ਬੀਜਦੇ ਨੇ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਕੁਝ ਸੰਖੇਪ ਦੇ ਵਿੱਚ ਭਗਤੀ ਦੀ ਖੇਤੀ ਦਾ ਹੀ ਢੰਗ ਤਰੀਕਾ ਸਮਝਾ ਰਹੇ ਹਨ ਵੀ ਹੇ ਵਾਹਿਗੁਰੂ ਜੀ, ਤੇਰੇ ਹੁਕਮ ਦੇ ਵਿੱਚ ਸਾਉਣ ਦਾ ਮਹੀਨਾ ਆਇਆ, ਜਿਗਿਆਸਾ ਅਵਸਥਾ ਸਾਡੇ ਉੱਪਰ ਆਈ ਹੈ ਅਤੇ ਮੈਂ ਸੱਚੀ ਵਿਚਾਰ ਦਾ ਹੱਲ ਜੋੜਿਆ ਹੈ। ਮੈਂ ਹੁਣ ਆਸ ਲੈ ਕੇ ਨਾਮ ਦਾ ਬੀਜ ਬੀਜਣ ਲੱਗਿਆ ਹਾਂ ਅਤੇ ਹੇ ਵਾਹਿਗੁਰੂ ਜੀ, ਤੁਸਾਂ ਕਿਰਪਾ ਕਰਨੀ ਆਪਣੀ ਬਖਸ਼ਿਸ਼ ਦਾ ਬੋਹਲ ਜਮਾਏ ਜੀਓ ਪੈਦਾ ਕਰ ਦੇਣਾ। ਭਾਵ ਨਾਮ ਦਾ ਬੀਜ ਤੇ ਬੀਜਣ ਲੱਗੇ ਹਾਂ ਅਤੇ ਕਿਧਰੇ ਐਸਾ ਨਾ ਹੋਵੇ ਵੀ ਸਾਨੂੰ ਅੱਗੇ ਹੋਰ ਬਹੁਤਾ ਝਾੜ ਅਤੇ ਬੋਹਲ ਨਾ ਪ੍ਰਾਪਤ ਹੋ ਸਕੇ। ਤੁਹਾਡੀ ਬਖਸ਼ਿਸ਼ ਦਾ ਬੋਹਲ, ਸਿਮਰਨ ਦਾ ਹੋਰ ਵਧੇਰੇ ਆਨੰਦ ਸਾਨੂੰ ਪ੍ਰਾਪਤ ਹੋਣਾ ਚਾਹੀਦਾ ਹੈ, ਤੁਹਾਡੀ ਕਿਰਪਾ ਦੇ ਨਾਲ ਹੀ ਹੋ ਸਕਦਾ।
ਹਉ ਗੁਰ ਮਿਲੇ ਇੱਕ ਪਛਾਣ ਦਾ, ਦੁਆ ਕਾ ਗਲ ਚਿਤ ਨਾ ਜਾਣਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਾਂ ਗੁਰਮਿਲ ਇੱਕ ਪਛਾਣਦਾ, ਬਈ ਅਸੀਂ ਤੇ ਗੁਰੂ ਦੇ ਨਾਲ ਮਿਲ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਦੇ ਹਾਂ। ਦੁਆ ਕਾਗਲ ਚਿਤ ਨਾ ਜਾਣਦਾ, ਜਿਹੜਾ ਦੂਸਰਾ ਕਾਗਜ਼ ਹੈ, ਕੋਈ ਹੋਰ ਦੂਸਰਾ ਲੇਖ ਹੈ, ਉਹ ਅਸੀਂ ਚਿਤ ਵਿੱਚ ਲਿਖਣਾ ਜਾਣਦੇ ਹੀ ਨਹੀਂ। ਬਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਅਤੇ ਉਹਦੀ ਸ਼ਨਾਖਤ ਤੋਂ ਬਿਨਾਂ ਹੋਰ ਦੂਜਾ ਕਾਗਜ ਲਿਖਣਾ ਚਿਤ ਵਿਚ ਅਸੀਂ ਜਾਣਦੇ ਹੀ ਨਹੀਂ ਹਾਂ।
ਹਰ ਇੱਕ ਤੈ ਕਾਰ ਲਾਈ ਓਨ ਜਿਉ ਭਾਵੈ ਤਿਵੇਂ ਨਿਭਾਹੇ ਜੀਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਕਰ ਰਹੇ ਹਨ, ਹੇ ਵਾਹਿਗੁਰੂ ਜੀ, ਤੁਸਾਂ ਸਾਨੂੰ ਇੱਕੋ ਹੀ ਕਾਰੈ ਕਿਰਤ ਵਿਚ ਇੱਕੋ ਹੀ ਕੰਮ ਦੇ ਵਿਚ ਲਾਇਓਨ ਦਾ ਅਰਥ ਲਾ ਦਿੱਤਾ ਹੈ। ਉਹ ਇੱਕ ਕੰਮ ਕਿਹੜਾ ਹੈ? ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦਕਾਮ। ਤਾਜ ਸਾਹਿਬ ਪਾਰੋਂ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਹੋ ਧਰਮ। ਇਹ ਜਿਹੜਾ ਇੱਕੋ ਹੀ ਕੰਮ ਹੈ, ਨਾਮ ਜਪਣਾ ਤੇ ਜਪਾਉਣਾ, ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਤੁਸਾਂ ਮਹਾਰਾਜ ਇੱਕੋ ਹੀ ਕੰਮ ਦੇ ਵਿੱਚ ਸਾਨੂੰ ਲਾਇਆ ਹੈ। ਜਿਉਂ ਪਾਵੈ ਤਿਵੈ ਨਿਭਾਹੇ ਜੀਓ, ਹੇ ਵਾਹਿਗੁਰੂ ਜੀਓ, ਹੁਣ ਜਿਵੇਂ ਵੀ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਹੀ ਨਿਭਾ ਦਿਓ। ਭਾਵ ਜਿਹੜੀ ਇਹ ਸੇਵਾ ਸਾਨੂੰ ਬਖਸ਼ੀ ਹੈ, ਪਰਉਪਕਾਰ ਦੇ ਕੰਮ ਸਾਡੇ ਸਪੁਰਦ ਕੀਤੇ ਨੇ, ਇਹਨਾਂ ਨੂੰ ਤੁਸਾਂ ਆਪ ਹੀ ਨੇਪਰੇ ਚੜਾਉਣਾ ਹੈ।
ਤੁਸੀਂ ਭੋਗੇ ਹੋ ਪੁੰਚੋ ਭਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈ ਹੋ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਕੀਤਾ ਹੈ, ਇਹ ਬਚਨ ਉਸ ਵੇਲੇ ਖੁਸ਼ੀ ਦੇ ਸਮਾਗਮ ਦੇ ਵਿੱਚ ਉਚਾਰਨ ਕੀਤੇ ਜਾਪਦੇ ਨੇ। ਤੁਸੀਂ ਭੋਗੇ ਹੋ ਪੁੰਚੋ ਹੋ ਪਾਈ ਹੋ, ਹਜ਼ੂਰ ਕਹਿੰਦੇ ਨੇ ਗੁਰ ਦੀ ਬਾਣ ਕਵਾਏ ਪਹਿਨਾਈਓ, ਗੁਰੂ ਨੇ ਕਿਰਪਾ ਕੀਤੀ। ਦੀਵਾਨ ਦਾ ਅਰਥ ਹੈ ਸਤਸੰਗਤ ਵਿੱਚ ਬੁਲਾ ਕੇ, ਕਵਾਏ ਦਾ ਅਰਥ ਹੈ ਪੁਸ਼ਾਕ ਸੁਰਪਾਓ, ਪਹਿਨਾਈਓ ਸਾਨੂੰ ਪਹਿਨਾ ਦਿੱਤਾ ਹੈ। ਵੀ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਆਪਣੇ ਦੀਵਾਨ ਸਤਸੰਗਤ ਵਿੱਚ ਬੁਲਾ ਕੇ, ਤੇ ਸਾਨੂੰ ਜਿਹੜਾ ਗੁਰਤਾ ਗੱਦੀ ਦਾ ਕਵਾਏ ਦਾ ਅਰਥ ਹੈ ਸੁਰਪਾਓ ਪਹਿਨਾ ਦਿੱਤਾ ਹੈ। ਇਸ ਖੁਸ਼ੀ ਦੇ ਅੰਦਰ ਤੁਸੀਂ ਭੋਗੇ ਹੋ ਪੁੰਚੋ ਹੋ ਪਾਈ ਹੋ। ਭਰਾਵੋ, ਜੋ ਸਤਿਗੁਰੂ ਨੇ ਤੁਹਾਨੂੰ ਆਤਮਕ ਭੋਜਨ ਬਖਸ਼ਿਸ਼ ਕੀਤਾ ਹੈ, ਤੇ ਜਿਸਮਾਨੀ ਵੀ ਕੜਾ ਪ੍ਰਸ਼ਾਦ ਹੋਰ ਪਦਾਰਥ ਲੰਗਰ ਗੁਰੂ ਕਾ ਬਖਸ਼ਿਸ਼ ਕੀਤਾ ਹੈ, ਤੇ ਤੁਸੀਂ ਭਾਈ ਆਨੰਦ ਦੇ ਨਾਲ ਆਪ ਵੀ ਛਕੋ ਤੇ ਦੂਸਰਿਆਂ ਨੂੰ ਵੀ ਛਕਾਓ। ਜਿਵੇਂ ਸਤਿਗੁਰੂ ਦੇ ਬਚਨ ਹੈ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਜਿਹੜਾ ਗੁਰੂ ਦਾ ਲੰਗਰ ਹੈ, ਇੱਥੇ ਦੋ ਕਿਸਮ ਦਾ ਲੰਗਰ ਹੈ। ਇੱਕ ਤਾਂ ਦੌਲਤ ਦਾ ਲੰਗਰ ਹੈ ਅਤੇ ਦੂਸਰਾ ਸ਼ਬਦ ਦਾ ਲੰਗਰ ਹੈ। ਹਜ਼ੂਰ ਕਹਿੰਦੇ ਨੇ ਤੁਸੀਂ ਦੋਵੇਂ ਕਿਸਮ ਦਾ ਲੰਗਰ ਭਰਾਵੋ ਛਕੋ ਵੀ, ਆਤਮਕ ਭੋਜਨ ਵੀ ਛਕੋ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ। ਇਹ ਜਿਹੜਾ ਅੰਮ੍ਰਿਤ ਰਸ ਕੀਰਤਨ ਦਾ ਰਸ ਹੈ, ਬਾਣੀ ਦਾ ਰਸ ਹੈ, ਕਥਾ ਦਾ ਰਸ ਹੈ, ਇਹਨੂੰ ਕੋਈ ਵਿਰਲਾ ਹੀ ਪੀਂਦੇ। ਹਜ਼ੂਰ ਕਹਿੰਦੇ ਤੁਸੀਂ ਭੋਗੇ ਹੋ ਪੁੰਚੋ ਹੋ ਪਾਈ ਹੋ, ਭਰਾਵੋ ਤੁਸੀਂ ਇਸ ਨਾਮ ਅੰਮ੍ਰਿਤ ਭੋਜਨ ਨੂੰ ਆਪ ਵੀ ਛਕੋ, ਦੂਜਿਆਂ ਨੂੰ ਵੀ ਛਕਾਓ, ਤੇ ਇਸ ਖੁਸ਼ੀ ਦੇ ਵਿੱਚ ਸਾਰੇ ਸ਼ਰੀਕ ਹੋਵੋ।
ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਹੁਣ ਆਪਣੇ ਪਿੰਡ ਦਾ ਮਾਹਰ ਦਾ ਅਰਥ ਹੈ ਮੁਖੀ, ਮੈਂ ਸਰਪੰਚ ਬਣ ਗਿਆ ਹਾਂ। ਭਾਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਸੀ, ਤਾਂ ਉਸ ਵੇਲੇ ਇੱਥੇ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਸ਼ਹਿਰ ਸੀ, ਇਹ ਕਿਸੇ ਹੋਰ ਰਾਜੇ ਦੇ ਕਿਸੇ ਪਾਤਸ਼ਾਹ ਦੇ ਅਧੀਨ ਨਹੀਂ ਸੀ, ਇੱਥੇ ਗੁਰੂ ਦਾ ਹੀ ਹੁਕਮ ਚੱਲਦਾ ਸੀ। ਇਸੇ ਲਈ ਹਜ਼ੂਰ ਕਹਿੰਦੇ ਹਾਂ ਹੋਆ ਮਾਹਰ ਪਿੰਡ ਦਾ, ਵੀ ਮੈਂ ਇਸ ਪਿੰਡ ਦਾ, ਇਸ ਨਗਰ ਦਾ, ਇਸ ਸ਼ਹਿਰ ਦਾ, ਮੈਂ ਮਾਹਰ ਦਾ ਅਰਥ ਹੈ ਮੁਖੀ ਸਰਪੰਚ ਪ੍ਰਬੰਧਕ ਬਣਿਆ ਹਾਂ। ਬਨ ਆਉਂਦੇ ਪੰਜ ਸ਼ਰੀਕ ਜੀਓ, ਜਿਹੜੇ ਪੰਜ ਸ਼ਰੀਕ ਸਨ, ਕੋਈ ਪ੍ਰਿਥਵੀ ਵਰਗੇ ਈਰਖਾ ਕਰਦੇ ਸਨ, ਅਸੀਂ ਉਹਨਾਂ ਨੂੰ ਵੀ ਬੰਨ ਕੇ ਲੈ ਆਉਂਦਾ, ਉਹ ਵੀ ਹੁਣ ਗੁਰੂ ਦੀ ਸ਼ਰਨ ਵਿੱਚ ਆ ਗਏ ਨੇ, ਉਹਨਾਂ ਨੇ ਵੀ ਗੁਰੂ ਦੀ ਈਣ ਮੰਨ ਲਈ ਹੈ। ਅਥਵਾ ਹਾਂ ਹੋਆ ਮਾਹਰ ਪਿੰਡ ਦਾ ਦੂਜਾ ਅੰਤਰੀਵ ਅਰਥ ਇਹ ਹੈ ਵੀ ਗੁਰੂ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਆਪਣੀ ਦੀਵਾਨ ਦਾ ਅਰਥ ਹੈ ਸਤਸੰਗਤ ਵਿੱਚ ਬੁਲਾ ਕੇ, ਅਤੇ ਭਗਤੀ ਅਤੇ ਬ੍ਰਹਮ ਗਿਆਨ ਦਾ ਐਸਾ ਸਰੋਪਾਓ ਪਹਿਨਾ ਦਿੱਤਾ ਹੈ, ਅਤੇ ਇਹਦੇ ਨਾਲ ਨਾਲ ਸਾਨੂੰ ਐਸਾ ਨਾਮ ਅੰਮ੍ਰਿਤ ਭੋਜਨ ਦਿੱਤਾ ਹੈ ਜਿਸ ਨੂੰ ਅਸੀਂ ਆਪ ਵੀ ਛਕਦੇ ਹਾਂ, ਦੂਜਿਆਂ ਨੂੰ ਵੀ ਛਕਾਉਂਦੇ ਹਾਂ, ਅਤੇ ਭਰਾਵੋ ਤੁਸੀਂ ਵੀ ਆਪ ਛਕੋ ਅਤੇ ਹੋਰਾਂ ਨੂੰ ਵੀ ਛਕਾਓ। ਹਾਂ, ਹੋਆ ਮਾਹਰ ਪਿੰਡ ਦਾ, ਆਹ ਜਿਹੜਾ ਸਰੀਰ ਹੈ, ਸਰੀਰ ਰੂਪੀ ਪਿੰਡ ਦਾ ਵੀ ਮੈਂ ਹੁਣ ਮਾਹਰ ਦਾ ਅਰਥ ਹੈ ਮੁਖੀ, ਭਾਵ ਇਸ ਦਾ ਸਰਪੰਚ ਬਣ ਗਿਆ ਹਾਂ। ਬਨ ਆਉਂਦੇ ਪੰਜ ਸ਼ਰੀਕ ਜੀ, ਉਹ ਜਿਹੜੇ ਪੰਜ ਸ਼ਰੀਕ ਸਨ ਸਾਡੇ ਨਾਲ ਅੰਦਰੋਂ ਜੈਲਸ ਕਰਦੇ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਕਾਰ ਹੀ ਸਾਡੇ ਸ਼ਰੀਕ ਸਨ। ਅਸੀਂ ਇਹਨਾਂ ਪੰਜਾਂ ਨੂੰ ਬੰਨ ਕੇ ਲੈ ਆਉਂਦਾ, ਭਾਵ ਇਹਨਾਂ ਨੂੰ ਵਸ ਕਰ ਲਿਆ ਹੈ।
ਆਇਆ ਸਾਮੇ ਤੇ ਹੰਡਿਆ, ਪੰਜ ਕਿਰਸਾਨ ਮੁਜੇਰ ਮਿਹਡਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੁਣ ਮੈਂ ਤੁਹਾਡੀ, ਸਾਮੈ ਦਾ ਅਰਥ ਹੈ ਸ਼ਰਨ ਤੇ ਹੰਡੀਆ ਦਾ ਅਰਥ ਹੈ ਤੁਹਾਡੀ, ਮੈਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਪੰਜ ਕਿਰਸਾਨ ਮੁਜੇਰੇ ਮਿਹੰਡਿਆ, ਜਿਹੜੇ ਪੰਜ ਕਿਰਸਾਨ ਜ਼ਿਮੀਂਦਾਰ ਸਨ, ਮੁਜੇਰੇ ਮਿਹੰਡਿਆ, ਉਹ ਮੇਰੇ ਮੁਜਾਰੇ ਬਣ ਗਏ। ਮੁਜਾਰਾ ਉਸਨੂੰ ਕਹਿੰਦੇ ਹਨ ਵੀ ਜਿਹੜਾ ਖੇਤੀਬਾੜੀ ਦਾ ਕੰਮ ਕਰੇ। ਆਮ ਤੌਰ 'ਤੇ ਜਿਹੜੇ ਬੜੇ ਬੜੇ ਕੋਈ ਜਗੀਰਦਾਰ ਸਨ, ਔਰ ਉਹ ਮੁਜਾਰੇ ਰੱਖਦੇ ਸਨ, ਖੇਤੀਬਾੜੀ ਦਾ ਕੰਮ ਕਰਨ ਵਾਸਤੇ ਬੰਦੇ ਰੱਖਦੇ ਸਨ। ਹਜ਼ੂਰ ਕਹਿੰਦੇ ਨੇ ਵੀ ਅਸੀਂ ਵੀ ਜਿਹੜੇ ਪੰਜ ਕਿਰਸਾਨ ਜ਼ਿਮੀਂਦਾਰ ਸਨ, ਉਹਨਾਂ ਨੂੰ ਆਪਣੇ ਮੁਜਾਰੇ ਬਣਾਇਆ ਹੈ। ਉਹ ਪੰਜ ਕਿਰਸਾਨ ਕਿਹੜੇ ਸਨ? ਜਿਹੜੇ ਪੰਜ ਗਿਆਨ ਇੰਦਰੀਏ ਸਨ, ਅਸੀਂ ਇਹਨਾਂ ਨੂੰ ਆਪਣੇ ਮੁਜਾਰੇ ਬਣਾਇਆ ਹੈ, ਔਰ ਇਹਨਾਂ ਨੂੰ ਭਗਤੀ ਦੀ ਖੇਤੀ ਕਰਨ ਵਾਸਤੇ ਲਾਇਆ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਓ। ਇਸ ਢੰਗ ਦੇ ਨਾਲ ਇਹਨਾਂ ਨੂੰ ਅਸੀਂ ਭਗਤੀ ਦੀ ਖੇਤੀ ਵਿੱਚ ਜੋੜਿਆ ਹੈ, ਔਰ ਇਹ ਸਾਡੇ ਮੁਜਾਰੇ ਬਣ ਗਏ ਨੇ, ਸਾਡੇ ਅਧੀਨ ਹੋ ਗਏ ਹਨ।
ਤਨ ਕੋਈ ਕੱਢ ਨਾ ਹੰਗੇ, ਨਾਨਕ ਬੁੱਠਾ ਘੁੱਗ ਗਿਰਾਓ ਜੀਓ।
ਜਾਂ ਪੰਜ ਕਿਰਸਾਨ ਮੁਜੇਰੇ ਮਿਹਣਿਆਂ ਦਾ ਅਰਥ ਪੰਜ ਕਿਰਸਾਨ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਇਹਦਾ ਅਰਥ ਕੀਤਾ। ਇਹ ਵੀ ਸਾਡੇ ਮੁਜਾਰੇ ਬਣ ਗਏ ਨੇ, ਭਾਵ ਸਾਡੇ ਗੁਲਾਮ ਹੋ ਗਏ ਹਨ। ਕੰਨ ਕੋਈ ਕੱਢ ਨਾ ਹੰਗੇ, ਵੀ ਹੁਣ ਕੋਈ ਕੰਨ ਦਾ ਅਰਥ ਹੈ ਵੀ ਕੰਨਾਂ ਕੱਢ ਕੇ, ਭਾਵ ਕੋਈ ਮੋਢਾ ਉੱਚਾ ਕਰਕੇ, ਹੁਣ ਉਹ ਕੋਈ ਹੰਗੂਰਾ ਨਹੀਂ ਮਾਰ ਸਕਦਾ। ਜਿਵੇਂ ਸ਼ਰੀਕ ਕਈ ਵਾਰੀ ਵੀ ਉਹ ਖੰਗੂਰਾ ਮਾਰ ਕੇ ਲੰਘਦੇ ਨੇ, ਇਸੇ ਤਰ੍ਹਾਂ ਹੁਣ ਜਿਹੜੇ ਸਾਡੇ ਪੰਜ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜ਼ਿਮੀਂਦਾਰ ਮੁਜਾਰੇ ਰੱਖੇ ਨੇ, ਔਰ ਇਹ ਕੋਈ ਵੀ ਕੰਨ ਕੱਢ ਕੇ, ਭਾਵ ਉੱਚਾ ਮੋਢਾ ਕਰਕੇ ਸਾਡੇ ਵੱਲ ਦੇਖ ਕੇ ਕੋਈ ਖੰਘ ਨਹੀਂ ਸਕਦਾ।